करता पुरख निर्भव निर्वैर अकाल मूरत अजूनी सैभं गुरु प्रसाद जनक राज वरताया सत युग आलीना जनक राज वरताय सत युग आलीना कुर शब्दे मन माने अपतीज पतीना गुर शब्दे मन मन अपतीज पतीना गुरु नानक सच नीम साजे सतगुर संग लीना गुरु नानक सच नीम साजे सतगुर संग लीना गुरु अर्जन कर गुरु राम दास अपरम पर गुरु अर्जन कर गुरु राम दास अपरम पर बीणा सोके हत है सूरा सोके हत है सूरा सोके हत है सूरा सोके हत है सूरा
Thank you. Okay. ਸਤਿਗੁਰੂ ਮਿਲ ਪਵੇ ਤੇ ਸਤਿਗੁਰੂ ਨਜ਼ਰ ਕਰਕੇ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦੇਵੇ। ਸਤਿਗੁਰ ਦੀ ਮੇਰ ਦ੍ਰਿਸ਼ਟੀ ਕਰਕੇ ਪਰਮਾਤਮਾ ਦੇ ਦ੍ਰਿੜ ਕੀਤੇ ਹੋਏ ਨਾਮ ਦੀ ਕੋਈ ਕਰਵਾਈ ਕਰੇ। ਪਰਮੇਸ਼ਰ ਦੇ ਨਾਮ ਦੀ ਕਮਾਈ ਦੀ ਬਰਕਤ ਨਾਲ ਕੋਈ ਮਨ ਦੀਆਂ ਉਚਾਈਆਂ ਹੋਈਆਂ ਇੰਦਰੀਆਂ ਨੂੰ ਸ਼ਾਂਤ ਕਰ ਲਵੇ। ਗੁਰੂ ਉਪਦੇਸ਼ ਨੂੰ ਕਵਾ ਕੇ ਕੋਈ ਮਨ ਦੇ ਵਿਕਾਰਾਂ 'ਤੇ ਕਾਬੂ ਪਾ ਲਵੇ। ਮਨ ਜਿੱਤ ਲਵੇ ਇਸੇ ਜੀਵਨ ਜਿਉਣ ਵਾਲੇ 'ਤੇ ਹਰ ਰੰਗ ਚੜ੍ਹ ਜਾਂਦਾ ਹੈ। ਸਹੀ ਅਰਥਾਂ ਵਿੱਚ ਸੂਰਮਾ ਇਹ ਉਹ ਹੈ ਜਿਸ ਨੇ ਅੰਦਰ ਦੇ ਵਿਕਾਰ ਮਾਰ ਲਏ, ਜਿਸ ਨੇ ਆਪਣੇ ਔਗੁਣਾਂ ਨੂੰ ਵਿਨਾਸ਼ ਕਰ ਦਿੱਤਾ ਹੈ, ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਲਿਆ। ਐਸਾ ਹਰ ਰੰਗ ਚੜ੍ਹ ਗਿਆ ਜਾਂ ਕੋ ਹਰ ਰੰਗ ਲਾਗੂ ਇਸ ਯੁਗ ਮੈਂ, ਸੋ ਕਈਤ ਹੈ ਸੂਰਾ, ਜਿਸ 'ਤੇ ਐਸਾ ਹਰ ਰੰਗ ਚੜ੍ਹ ਗਿਆ ਹੈ ਉਸਦਾ ਜੀਵਨ ਤਾਂ ਫਿਰ ਇੱਕੋ ਇੱਕ ਸੱਚ ਵਿੱਚ ਖੇਲ ਗਿਆ। ਜਿਸ ਦਾ ਜੀਵਨ ਇੱਕੋ ਇੱਕ ਸੱਚ ਵਿੱਚ ਖੇਲ ਗਿਆ ਉਸਦੇ ਜੀਵਨ ਵਿੱਚ ਸੱਚ ਤੋਂ ਸਿਵਾ ਫਿਰ ਹੋਰ ਕੁਝ ਹੁੰਦਾ ਹੀ ਨਹੀਂ। ਜਿਸ ਦਾ ਸੁਣਨਾ ਵੀ ਸੱਚ ਹੋਵੇ, ਜਿਸ ਦਾ ਬੋਲਣਾ ਵੀ ਸੱਚ ਹੋਵੇ, ਜੀਵਨ ਦੀ ਹਰ ਮਾਨਸਿਕ ਕਿਰਿਆ ਵੀ ਸੱਚ ਟਿਕਿਆ ਹੋਵੇ, ਜਿਹੜਾ ਜਿਉਂਦਾ ਵੀ ਸੱਚ ਲਈ ਹੋਵੇ ਤੇ ਮਰਦਾ ਵੀ ਸੱਚ ਲਈ ਹੋਵੇ, ਉਸ ਦੇ ਅੰਦਰ ਸੱਚ ਤੋਂ ਸਿਵਾ ਕੁਝ ਹੋਰ ਹੁੰਦਾ ਹੀ ਨਹੀਂ। ਜਿਸ ਦੇ ਅੰਦਰ ਸੱਚ ਤੋਂ ਸਿਵਾ ਹੋਰ ਕੁਛ ਵੀ ਨਹੀਂ ਹੁੰਦਾ, ਇਹ ਜੀਵਨ ਦੀ ਬੁਲੰਦੀ ਹੈ, ਇਹ ਸੱਚੇ ਜੀਵਨ ਦੀ ਸਿਖਰ ਹੈ, ਜਿਸ ਦਾ ਨਾਮ ਹੈ ਸੱਚਿਆਰ। ਮਨੁੱਖੀ ਜੀਵਨ ਦੀ ਜੇ ਅਰਗ ਬੁਲੰਦੀ ਹੈ ਉਸ ਨੂੰ ਕਹਿੰਦੇ ਨੇ ਸੱਚਿਆਰ। ਸੱਚਿਆਰ ਕਦੇ ਵੀ ਮਜਬੂਰੀਆਂ ਅੱਗੇ ਝੁਕਦਾ ਨਹੀਂ, ਮਜਬੂਰੀਆਂ ਨਾਲ ਜੂਝਦਾ ਹੈ, ਅਨੇਕਾਂ ਮਜਬੂਰੀਆਂ ਨਾਲ ਜੂਝਦਾ ਹੋਇਆ ਸੱਚ ਨਾਲ ਜੁੜਿਆ ਰਹਿੰਦਾ ਹੈ। ਅਨੇਕਾਂ ਝੱਖੜ ਅਤੇ ਤੂਫਾਨ ਚੱਲ ਕੇ ਵੀ ਅਨੇਕਾਂ ਆਪਣੇ ਸਰੀਰ 'ਤੇ ਤਸ਼ੱਦਦ ਚੱਲ ਕੇ ਵੀ ਬੜੇ ਬੜੇ ਔਖੇ ਸਮੇਂ ਸਹਿ ਕੇ ਵੀ ਸੱਚ ਦਾ ਪੱਲਾ ਨਹੀਂ ਛੱਡਦਾ, ਕਿਉਂਕਿ ਉਸਨੇ ਹਮੇਸ਼ਾ ਇਹ ਸਿੱਖ ਲਿਆ ਹੈ, ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ। ਅੱਜ ਤੁਸੀਂ ਵੀ ਬੈਠੇ ਹੋ ਸਤਿਗੁਰੂ ਪਾਸ, ਸੱਚਿਆਰਥੀ ਸਤਿਗੁਰੂ ਪਾਸ, ਸਤਿਗੁਰੂ ਕੋਲ ਪਾਸ ਬੈਠਣਾ ਕੀ ਹੈ? ਸਤਿਗੁਰ ਦੀ ਸੋਚ ਦੇ ਨਜ਼ਦੀਕ ਹੋਣਾ, ਗੁਰੂ ਦੀ ਨਜ਼ਦੀਕੀ ਕੀ ਹੈ? ਗੁਰੂ ਉਪਦੇਸ਼ ਦੀ ਨਜ਼ਦੀਕੀ, ਗੁਰੂ ਨੂੰ ਮੱਥਾ ਟੇਕਣਾ ਕੀ ਹੈ? ਤੁਧ ਨੂੰ ਨਿਮਣ ਮੰਨਣ ਤੇਰਾ ਨਾਮ, ਤੁਹਾਡੀ ਆਗਿਆ ਨੂੰ ਮੰਨਣਾ, ਤੁਹਾਡੇ ਹੁਕਮ ਨੂੰ ਮੰਨਣਾ, ਤੁਹਾਡੇ ਸਿਧਾਂਤ ਨੂੰ ਮੰਨਣਾ। ਸਤਿਗੁਰੂ ਮੈਂ ਤੁਹਾਨੂੰ ਮੱਥਾ ਟੇਕਿਆ, ਇਸ ਕਰਕੇ ਅੱਜ ਮੈਂ ਤੁਹਾਨੂੰ ਯਕੀਨ ਦਵਾਉਣਾ ਮੈਂ ਤੇਰਾ ਹੋ ਗਿਆ। ਇਹ ਕੀ ਹੋਇਆ? ਸਤਿਗੁਰੂ ਜੀ ਨੂੰ ਮੱਥਾ ਵੀ ਟੇਕਿਆ ਅਤੇ ਥਾਂ ਥਾਂ 'ਤੇ ਫਿਰ ਸਿਰ ਚੁਕਾਉਂਦਾ ਰਿਹਾ। ਜੇ ਗੁਰੂ ਦਾ ਹੀ ਨਹੀਂ ਹੋਇਆ ਤਾਂ ਫਿਰ ਕਿਸ ਦਾ ਹੋਇਆ? ਆਖੋ ਤੁਧ ਨੂੰ ਨਿਮਣ ਮੰਨਣ ਤੇਰਾ ਨਾਮ, ਤੁਹਾਨੂੰ ਮੱਥਾ ਟੇਕਣਾ ਹੈ, ਤੁਹਾਨੂੰ ਮੰਨਣਾ। ਗੁਰੂ ਦਾ ਹੋ ਜਾਣਾ ਹੀ ਗੁਰੂ ਨੂੰ ਮੰਨਣਾ ਹੈ, ਗੁਰੂ ਦੀ ਸੋਚ ਨੂੰ ਅਪਣਾਉਣਾ ਹੀ ਗੁਰੂ ਨੂੰ ਮੰਨਣਾ ਹੈ, ਗੁਰਬਾਣੀ ਦੀ ਨਜ਼ਦੀਕੀ ਹੀ ਗੁਰੂ ਦੀ ਨਜ਼ਦੀਕੀ ਹੈ। ਜੇ ਸਿੱਖਾ ਅਜੇ ਤੱਕ ਸੁਰਤ ਕਰਕੇ ਤੂੰ ਗੁਰ ਸ਼ਬਦ ਕੋਲ ਨਹੀਂ ਬੈਠਿਆ ਤਾਂ ਸਮਝ ਲਿਆ ਅਜੇ ਤੱਕ ਤੂੰ ਗੁਰੂ ਕੋਲ ਨਹੀਂ ਬੈਠਿਆ। ਆਖੋ ਗੁਰੂ ਕੋਲ ਬੈਠਣਾ ਹੈ, ਗੁਰ ਸ਼ਬਦ ਕੋਲ ਬੈਠਣਾ। ਸਚਿਆਰ ਨੇ ਝੱਖੜ ਅਤੇ ਤੂਫਾਨ ਚੱਲ ਕੇ ਵੀ ਗੁਰੂ ਕੋਲ ਬੈਠਣਾ ਸਿੱਖਿਆ। ਆਖੋ ਝੱਖੜ ਚਾਂਗੀ ਮੀਂਹ ਬਰਸੈ, ਇੰਨੇ ਤੂਫਾਨ ਚੱਲ ਕੇ ਵੀ ਕਿੱਥੇ ਆ ਬੈਠਦੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ? ਲੇਕਿਨ ਆ ਕੁੜਿਆਰਾਂ ਵੱਲ ਵੇਖੋ, ਕੂੜ ਨਾਲ ਨੇਹੋ ਕਰਨ ਵਾਲਿਆਂ ਵੱਲ ਵੇਖੋ, ਅਨੇਕ ਪ੍ਰਕਾਰ ਦੀਆਂ ਮਜਬੂਰੀਆਂ ਅੱਗੇ ਚੁੱਕ ਕੇ, ਤਰ੍ਹਾਂ ਤਰ੍ਹਾਂ ਦੀਆਂ ਮਜਬੂਰੀਆਂ ਦੱਸਦੇ ਹੋਏ ਕੁੜਿਆਰ ਕੁੜਿਆਰੀ ਜਾਇ ਰਲੇ। ਆਖੋ ਉਹ ਕੁੜਿਆਰਾਂ ਨਾਲ ਜਾ ਰਲਦੇ ਨੇ, ਬਹਾਨਾ ਕਈ ਪ੍ਰਕਾਰ ਦੀਆਂ ਮਜਬੂਰੀਆਂ ਦਾ ਬਣਾਉਣਗੇ, ਲੇਕਿਨ ਕੂੜ ਦਾ ਨਿਹੋਂ ਕਰਨ ਵਾਲੇ ਹਮੇਸ਼ਾ ਹੀ ਕੁੜਿਆਰਾਂ ਨਾਲ ਜਾ ਰਲਦੇ ਨੇ, ਕਿਉਂਕਿ ਉਹ ਮਜਬੂਰੀਆਂ ਅੱਗੇ ਚੁੱਕ ਜਾਂਦੇ ਨੇ। ਜੇ ਕੋਈ ਇਸ ਨੂੰ ਕੁੜਿਆਰ ਨੂੰ ਮਜਬੂਰ ਕਰਕੇ ਲੈ ਵੀ ਆਏ, ਉਹ ਵੱਲ ਛਲ ਚੱਤ ਕਰ ਕੱਢਦੇ, ਉਹ ਵੱਲ ਛਲ ਕਰ ਚੱਤ ਕੱਢਦੇ, ਸਮਾਂ ਕੱਢਦੇ ਨੇ, ਕਦੇ ਇੱਧਰ ਪਾਸਾ ਮਾਰਨਗੇ, ਕਦੇ ਇੱਧਰ ਪਾਸਾ ਮਾਰਨਗੇ, ਭੋਗ ਕਿਉਂ ਨਹੀਂ ਪਾਉਂਦੇ? ਆਖੋ ਵਾਹਿਗੁਰੂ ਉੱਠਣ ਦੀ ਗੱਲ ਕਰਨਗੇ ਅਤੇ ਫਿਰ ਕਿੱਥੇ ਜਾਣਗੇ? ਜਿੱਥੇ ਕੁੜਿਆਰ ਬੈਠੇ ਹੋਣਗੇ। ਆਖੋ ਫਿਰ ਜਾਏ ਬਹੇ ਕੁੜਿਆਰਾਂ ਪਾਸ, ਕਾਰਨ ਕੀ ਹੈ? ਉਹਨਾਂ ਦੇ ਅੰਦਰ ਕੂੜ ਹੈ, ਉਹਨਾਂ ਦਾ ਬੁੱਝਣਾ ਵੀ ਕੂੜ ਦਾ ਹੈ। ਆਖੋ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਅਗਿਆਨ ਮੁੱਠਾ ਬਿਖਮਾਇਆ, ਉਸ ਅੰਦਰ ਕੂੜ ਕੂੜੋ ਕਰ ਬੂਝੇ, ਅਣ ਹੁੰਦੇ ਝਗੜੇ ਜੈ ਉਸ ਗੱਲ ਪਾਇਆ। ਕਈ ਵਾਰੀ ਸਾਨੂੰ ਕਹਿੰਦੇ ਨੇ ਆਹ ਬੰਦਾ ਹਮੇਸ਼ਾ ਝਬੇਲਿਆਂ ਜੀ ਪਿਆ ਰਹਿੰਦਾ, ਇਹ ਮੁਕੱਦਮਿਆਂ ਜੀ ਪਿਆ ਰਹਿੰਦਾ, ਇਹ ਕਲੇਸ਼ਾਂ ਜੀ ਪਿਆ ਰਹਿੰਦਾ। ਐਸਾ ਬੰਦਾ ਕੌਣ ਹੈ ਜਿਹੜਾ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦਾ, ਉਸ ਨੂੰ ਪਰਮਾਤਮਾ ਇਹੋ ਜਿਹੇ ਝਗੜਿਆਂ 'ਚ ਪਾਈ ਰੱਖਦਾ? ਆਖੋ ਵਾਹਿਗੁਰੂ ਉਸ ਨੂੰ ਪਰਮਾਤਮਾ ਇਹੋ ਜਿਹੇ ਝਮੇਲਿਆਂ 'ਚ ਫਸਾਈ ਰੱਖਦਾ? ਆਖੋ ਵਾਹਿਗੁਰੂ ਉਸ ਅੰਦਰ ਕੂੜ ਕੂੜੋ ਕਰ ਬੂਝੇ, ਅਣ ਹੁੰਦੇ ਝਗੜੇ, ਜਿਹਨਾਂ ਝਗੜਿਆਂ ਉਸ ਨਾਲ ਸੰਬੰਧ ਵੀ ਨਹੀਂ ਹੁੰਦਾ ਉਹ ਵੀ ਗੱਲ ਮੜ ਦਿੰਦਾ, ਅਣ ਹੁੰਦੇ ਝਗੜੇ ਦੈ ਉਸ ਗੱਲ ਪਾਇਆ, ਉਹਦਾ ਸੁਭਾਅ ਕੈਸਾ, ਉਹ ਗੱਲ ਫਰੋਸ਼ੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ, ਬਚ ਕੇ ਰਹਿਣਾ ਐਸੇ ਬੰਦਿਆਂ ਤੋਂ, ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲੈ, ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹਿਣਾ। ਇਹ ਗੱਲ ਫਰੋਸ਼ੀ ਬਹੁਤ ਕਰਦੇ ਜੇ, ਗੱਲਾਂ ਵਿੱਚ ਫਸਾਉਣ ਦਾ ਯਤਨ ਬਹੁਤ ਕਰਦੇ, ਇਹਨਾਂ ਦਾ ਸੁਭਾਅ ਜਿਵੇਂ ਦੁਹਾਗਣ ਰੰਨਾਂ ਘਰ ਘਰ ਜਾਂਦੀਆਂ ਨੇ, ਇਸ ਤਰ੍ਹਾਂ ਘਰ ਘਰ ਪੱਟਦੇ ਨੇ, ਕਈ ਘਰ ਪੱਟ ਦਿੱਤੇ ਇਹਨਾਂ ਨੇ ਮਨਮੁੱਖਾਂ ਨੇ। ਆਖੋ ਵਾਹਿਗੁਰੂ, ਸ਼ਾਇਦ ਜਿਸੇ ਕਰਕੇ ਸਾਹਿਬ ਕਹਿੰਦੇ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭੱਲੀ। ਆਖੋ ਵਾਹਿਗੁਰੂ, ਜਿਨ ਮਾਇਆ ਮੋਹ ਪਿਆਰ। ਆਖੋ ਵਾਹਿਗੁਰੂ, ਔਰ ਇਹਨਾਂ ਬਾਰੇ ਗੱਲ ਕਹੀ ਸੀ ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਹਰ ਤਿੰਨ ਕਾ ਦਰਸ਼ਨ ਨਾ ਕਰੀਓ। ਆਖੋ ਵਾਹਿਗੁਰੂ, ਜੋ ਦੂਜੇ ਪਾਏ ਚਿਤ ਲਾਈ ਇਹਨਾਂ ਕੁੜਿਆਰਾਂ ਦਾ, ਉਹ ਅੱਗੇ ਕੋੜੀ ਨੇ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਗੁਰੂ ਦੇ ਫਿਟਕਾਰੇ ਹੋਏ। ਆਖੋ ਵਾਹਿਗੁਰੂ, ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਰੱਬ ਦਾ ਵਾਸਤਾ ਜੇ ਇਹਨਾਂ ਦਾ ਦਰਸ਼ਨ ਵੀ ਨਾ ਕਰੋ। ਆਖੋ ਵਾਹਿਗੁਰੂ, ਹਰ ਤਿੰਨ ਕਾ ਦਰਸ਼ਨ ਨਾ ਕਰੀਓ ਜਿਹੜੇ ਪਰਮੇਸ਼ਰ ਨਾਲ ਤੋੜਦੇ ਹੋਣ। ਆਖੋ ਵਾਹਿਗੁਰੂ, ਦੂਜੇ ਪਾਏ ਚਿਤ ਲਾਈ। ਆਖੋ ਵਾਹਿਗੁਰੂ, ਲੇਕਿਨ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ, ਸਚਿਆਰ ਕਦੇ ਵੀ ਮਜਬੂਰੀਆਂ ਦੇ ਨਾਲ ਝੁਕਦੇ ਨਹੀਂ, ਮਜਬੂਰੀਆਂ ਨਾਲ ਜੂਝਦੇ ਨੇ, ਆਪ ਦੁੱਖ ਸਹਿ ਕੇ ਵੀ ਦੂਸਰਿਆਂ ਨੂੰ ਸੁੱਖ ਵਰਸਾਉਂਦੇ ਨੇ, ਜਿਵੇਂ ਭਾਈ ਗੁਰਦਾਸ ਜੀ ਨੇ ਇਸ ਸ਼ਬਦ ਰਾਹੀਂ ਪ੍ਰਮਾਣ ਦੇ ਕੇ ਕਿਹਾ। ਉਹ ਪਹਿਲਾ ਸ਼ਬਦ ਬੋਲੋ, ਆਪ ਸਹੰਦੇ ਦੁੱਖ ਜਗ ਵਰਸਾਇਆ, ਜਗ ਵਰਸਾਇਆ, ਕਰਕੇ ਜਾਣਨ ਵਾਲੇ ਇਹਨਾਂ ਨੇ ਪਰਮੇਸ਼ਰ ਦੇ ਸਨਮੁਖ ਰਹਿਣਾ ਸਿੱਖ ਲਿਆ। ਇੱਕ ਬੇਨਤੀ ਕਰਾਂ, ਜਿਸ ਦਿਨ ਗੁਰੂ ਦੇ ਸਿੱਖ ਨੇ ਗੁਰੂ ਦੇ ਸਨਮੁਖ ਰਹਿਣਾ ਸਿੱਖ ਲਿਆ ਨਾ, ਉਸ ਯਕੀਨ ਨਾਲ ਕਹਿ ਦਿਆਂ ਜੀਵਨ ਬਦਲ ਜਾਏਗਾ। ਸੱਚਮੁੱਚ ਗੁਰੂ ਦੇ ਸਨਮੁੱਖ ਰਹਿਣਾ, ਗੁਰੂ ਦੀ ਸੋਚ ਦੇ ਸਨਮੁੱਖ ਰਹਿਣਾ। ਭਗਤ ਕਬੀਰ ਬੋਲੇ ਸੀ, ਸਦੋਂ ਮੈਂ ਗੁਰੂ ਦੇ ਸਨਮੁੱਖ ਰਹਿਣਾ ਸਿੱਖ ਲਿਆ, ਬਨ ਸਨਮੁੱਖ ਹੋਇਆ ਸੀ ਅਤੇ ਸਤਿਗੁਰੂ ਸੂਰਮੇ ਨੇ ਬਾਣ ਕੱਢ ਕੇ ਮਾਰਿਆ।
ਵਾਹਿਗੁਰੂ
ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਪੌਂ ਗਿਰ ਭਰਿਆ, ਪਰ ਆਖਰੀ ਜੇ ਛੇਕ। ਇੱਕ ਬੇਨਤੀ ਕਰਾਂ, ਕੋਈ ਸਤਿਗੁਰੂ ਦਾ ਬਾਣ ਖਾਵੇ ਤਾਂ ਸਹੀ। ਆਖੋ ਵਾਹਿਗੁਰੂ ਇਹ ਅਣਿਆਲਾ ਤੀਰ ਕੋਈ ਖਾਵੇ ਤਾਂ ਸਹੀ, ਜਿਸ ਨੇ ਜੀਵਨ ਵਿੱਚ ਪੂਰੇ ਸਤਿਗੁਰੂ ਸੂਰਮੇ ਦਾ ਮੁਬਾਰਕ ਬਚਨਾਂ ਦਾ ਇਹ ਅਣਿਆਲਾ ਤੀਰ ਖਾ ਲਿਆ। ਆ ਵੇਖੋ ਜੀਵਨ ਬਦਲ ਗਿਆ, ਜਿਸ ਨੂੰ ਹਿਰਦੇ ਵਿੱਚ ਤੀਰ ਲੱਗਿਆ, ਜਿਸ ਦੇ ਕਰੇਜੇ ਛੇਕ ਪੈ ਗਿਆ, ਐਸਾ ਸਚਿਆਰ ਬਣ ਗਿਆ ਬੋਲਿਆ, ਕਬੀਰ ਗੁੰਗਾ ਹੁਆ ਬਾਵਰਾ, ਜੀਵਨ ਬਦਲ ਗਿਆ। ਜਿਹੜੀ ਜ਼ਬਾਨ ਕੱਚ ਵਿੱਚ ਬੋਲਦੀ ਸੀ, ਮਾੜੇ ਬੋਲ ਬੋਲਦੀ ਸੀ, ਗੁੰਗੀ ਹੋ ਗਈ, ਸੱਚ ਬੋਲਣ ਲੱਗ ਪਈ, ਐਸਾ ਕਲੇਜੇ ਤੀਰ ਲੱਗਿਆ। ਜਿਹੜੀ ਜ਼ਬਾਨ ਝੂਠ ਬੋਲਦੀ ਸੀ, ਉਹ ਗੁੰਗੀ ਹੋ ਗਈ, ਐਸਾ ਕਲੇਜੇ ਤੀਰ ਲੱਗਿਆ ਗੁਰੂ ਦੇ ਬਚਨਾਂ ਦੇ ਬਾਣ ਦਾ। ਆਖੋ ਜਿਹੜੇ ਕੰਨ ਕੱਚ ਪਿੱਛ ਸੁਣਦੇ ਸੀ ਬੋਲੇ ਹੋ ਗਏ, ਆਖੋ ਜਿਹੜੇ ਕੰਨ ਨਿੰਦਿਆ ਸੁਣਦੇ ਸੀ ਬੋਲੇ ਹੋ ਗਏ। ਬੈਰਾ ਹੁਆ ਕਾਨ, ਜਿਹੜੇ ਪੈਰ ਮਾੜੇ ਪਾਸੇ ਜਾਂਦੇ ਸੀ ਪਿੰਗਲੇ ਹੋ ਗਏ, ਆਖੋ ਪਾਵੋ ਤੇ ਪਿੰਗਲ ਬਿਹਾ, ਆਖੋ ਹੁਣ ਪੈਰ ਮਾੜੇ ਪਾਸੇ ਨਹੀਂ ਜਾਂਦੇ। ਆਖੋ ਪਰ ਹੋਇਆ ਕਦੋਂ, ਹੋਇਆ ਉਦੋਂ ਹੀ ਮਾਰਿਆ ਸਤਿਗੁਰ ਬਾਣ, ਮੁਬਾਰਕ ਬਚਨਾਂ ਦਾ ਬਾਣ। ਆਖੋ ਗੁਰੂ ਦੇ ਸਨਮੁੱਖ ਹੋਣਾ ਹੈ, ਗੁਰੂ ਦੀ ਸੋਚ ਦੇ ਸਨਮੁੱਖ ਹੋਣਾ, ਗੁਰੂ ਦੇ ਸਨਮੁੱਖ ਹੋਣਾ ਹੈ, ਜੋ ਗੁਰੂ ਨੂੰ ਪਾਉਂਦਾ ਹੈ ਉਸਦੇ ਸਨਮੁੱਖ ਹੋਣਾ, ਗੁਰੂ ਉਪਦੇਸ਼ ਦੇ ਸਨਮੁੱਖ ਹੋਣਾ, ਗੁਰ ਸ਼ਬਦ ਨੂੰ ਸਮਝਣਾ ਤੇ ਉਸਦੇ ਸਨਮੁੱਖ ਹੋਣਾ। ਕੀ ਗੁਰ ਸ਼ਬਦ ਦੀ ਕਮਾਈ ਦੇ ਮੁਤਾਬਕ ਆਪਣਾ ਜੀਵਨ ਜੀ ਰਿਹਾ ਹੈ, ਇਸ ਕਸਵੱਟੀ ਨੂੰ ਵੇਖ ਕੇ ਸਨਮੁੱਖ ਹੋਣਾ। ਆਖੋ ਵਾਹਿਗੁਰੂ। ਕੀ ਗੁਰੂ ਉਪਦੇਸ਼ ਦੇ ਮੁਤਾਬਕ ਤੂੰ ਜੀਵਨ ਜੀ ਰਿਹਾ ਹੈ, ਇਸ ਕਸਵੱਟੀ ਨੂੰ ਦੇਖ ਕੇ ਤੂੰ ਸਮਝ ਲੈ ਸਨਮੁੱਖ ਹੈ ਕਿ ਨਹੀਂ। ਆਖੋ ਵਾਹਿਗੁਰੂ। ਜਿਸ ਦਿਨ ਤੂੰ ਗੁਰੂ ਦੇ ਸਨਮੁੱਖ ਹੋਣਾ ਸਿੱਖ ਲਿਆ, ਤੇਰੇ ਵਿੱਚ ਸਮ ਦ੍ਰਿਸ਼ਟੀ ਆਏਗੀ, ਉਸ ਦਿਨ ਐਸੀ ਸਮ ਦ੍ਰਿਸ਼ਟੀ, ਸੱਚਮੁੱਚ ਸਮ ਦ੍ਰਿਸ਼ਟੀ ਹੈ ਹੀ ਸਚਿਆਰ ਕੋਲ, ਬਿਨਾਂ ਸਚਿਆਰ ਕੋਲੋਂ ਹੋਰ ਕਿਸੇ ਕੋਲ ਆਸ ਵੀ ਨਾ ਰੱਖਣਾ ਸਮ ਦ੍ਰਿਸ਼ਟੀ ਦੀ। ਆਖੋ ਵਾਹਿਗੁਰੂ। ਕੁੜਿਆਰ ਕੋਲ ਸਮ ਦ੍ਰਿਸ਼ਟੀ ਦਾ ਸਵਾਲ ਹੀ ਨਹੀਂ, ਜੇ ਸਚਿਆਰ ਸਮ ਦ੍ਰਿਸ਼ਟੀ ਹੈ ਤਾਂ ਸਚਿਆਰ ਹੀ ਸੰਤੋਖੀ ਹੈ, ਜੇ ਸਚਿਆਰ ਸੰਤੋਖੀ ਹੈ ਤੇ ਸੰਤੋਖੀ ਹੀ ਸਿਦਕੀ ਹੈ, ਜੇ ਸੰਤੋਖੀ ਹੀ ਸਿਦਕੀ ਹੈ ਤੇ ਸਿਦਕੀ ਹੀ ਸ਼ਹੀਦ ਹੋ ਸਕਦਾ, ਹੋਰ ਕੋਈ ਨਹੀਂ। ਆਖੋ ਵਾਹਿਗੁਰੂ। ਮੈਂ ਆਪਣੇ ਕੋਲ ਕੋਈ ਸ਼ਬਦ ਨਹੀਂ ਬੋਲ ਰਿਹਾ, ਮੁਰਦਾ ਹੋਈ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੋਵਣਾ, ਸਚਿਆਰ ਤੋਂ ਬਿਨਾਂ ਕੋਈ ਸੰਤੋਖੀ ਨਹੀਂ, ਸੱਚ ਮਿਲੇ ਸੰਤੋਖੀਆਂ ਹਰ ਜਪ ਏਕੈ ਪਾਏ, ਸੰਤੋਖੀ ਸਿਰਫ ਉਹ ਹੈ ਜਿਸ ਦੇ ਅੰਦਰ ਸੱਚ ਹੈ, ਸੱਚ ਤੋਂ ਬਿਨਾਂ ਸੰਤੋਖ ਨਹੀਂ, ਸੰਤੋਖ ਤੋਂ ਬਿਨਾਂ ਕੋਈ ਸਿਦਕੀ ਨਹੀਂ, ਸਿਦਕੀ ਤੋਂ ਬਿਨਾਂ ਕੋਈ ਸ਼ਹੀਦ ਨਹੀਂ, ਜਿੰਨੀ ਦੇਰ ਤੱਕ ਅੰਦਰ ਸਿਦਕ ਹੀ ਨਾ ਹੋਵੇ ਸ਼ਹੀਦ ਕੌਣ ਹੋਏਗਾ, ਜਿੱਥੇ ਦੁਨਿਆਵੀ ਅਕਲ ਦੀ ਹੱਦ ਮੁੱਕ ਜਾਏ ਉੱਥੇ ਸਿਦਕ ਦੀ ਹੱਦ ਸ਼ੁਰੂ ਹੁੰਦੀ ਹੈ। ਆਖੋ ਵਾਹਿਗੁਰੂ। ਜਿੱਥੇ ਦੁਨਿਆਵੀ ਅਕਲ ਦੀ ਹੱਦ ਮੁੱਕ ਜਾਏ ਉੱਥੇ ਸਿਦਕ ਦੀ ਹੱਦ ਸ਼ੁਰੂ ਹੁੰਦੀ ਹੈ, ਇਸ ਲਈ ਸਿਦਕੀ ਤਾਂ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ। ਇੱਕ ਬੇਨਤੀ ਕਰਾਂਗਾ ਸ਼ਬਦ ਬੋਲਣ ਲੱਗਿਆਂ, ਅਗਲਾ ਆਪਣੇ ਆਪ ਨੂੰ ਕੋਈ ਸਿੱਖ ਕਹਿਲਾਉਣ ਨਾਲ ਸਿੱਖ ਨਹੀਂ ਹੋ ਸਕਦਾ, ਸਿੱਖ ਬਣਨ ਨਾਲ ਕੋਈ ਸਿੱਖ ਹੋ ਸਕਦਾ। ਆਖੋ ਵਾਹਿਗੁਰੂ।
ਆਪਣੇ ਆਪ ਨੂੰ ਮਰੀਜ਼ ਕਲਾਉਣ ਨਾਲ ਕੋਈ ਮੁਰੀਦ ਨਹੀਂ ਹੋ ਸਕਦਾ, ਮੁਰੀਦ ਬਣਨ ਨਾਲ ਕੋਈ ਮੁਰੀਦ ਹੋ ਸਕਦਾ, ਸਿਰਫ ਆਪਣੇ ਆਪ ਨੂੰ ਕੋਈ ਸਿੱਖ ਕਹਿਲਾਈ ਜਾਏ ਕਹਿਲਾਈ ਜਾਏ ਕਹਿਲਾਈ ਜਾਓ, ਲੇਕਿਨ ਜਿੰਨੀ ਦੇਰ ਤੱਕ ਗੁਰੂ ਦੀ ਮੋਹਰ ਨਹੀਂ ਲੱਗਦੀ, ਗੁਰੂ ਦਾ ਸਿੱਖ ਨਹੀਂ ਕਹਿਲਾ ਸਕਦਾ। ਆਖੋ ਵਾਹਿਗੁਰੂ, ਔਰ ਇਸ ਦਾ ਬੇਸ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਦਸ ਇਸ ਪੰਥੀ ਨੇ ਜਦੋਂ ਗੌਰ ਨਾਲ ਵਿਚਾਰਿਆ ਤਾਂ ਇਸ ਤਰ੍ਹਾਂ ਲੱਗਿਆ, ਇੱਕ ਦਿਨ ਨਦੀ ਦੇ ਕਿਨਾਰੇ 'ਤੇ ਗਿਆ, ਕੀ ਵੇਖਿਆ, ਮੁਰਦੇ ਤਰਦੇ ਪਏ ਨੇ, ਜਿਉਂਦੇ ਡੁੱਬ ਰਹੇ ਨੇ। ਮੈਂ ਹੈਰਾਨ ਹੋ ਗਿਆ, ਇਹ ਨਦੀਆਂ ਅਤੇ ਦਰਿਆਵਾਂ ਵੱਲ ਵੇਖੋ, ਮੁਰਦਿਆਂ ਨੂੰ ਤਾਰਦੀਆਂ ਨੇ ਅਤੇ ਜਿਉਂਦਿਆਂ ਨੂੰ ਹੱਥ ਪੈਰ ਮਾਰਨੇ ਪੈਂਦੇ ਨੇ। ਆਖੋ ਵਾਹਿਗੁਰੂ, ਨਦੀਆਂ ਅਤੇ ਦਰਿਆਵਾਂ ਵਿੱਚ ਅਸੀਂ ਮੁਰਦਿਆਂ ਨੂੰ ਤਰਦਿਆਂ ਵੇਖਿਆ, ਉਸ ਨੂੰ ਫਿਰ ਹੱਥ ਪੈਰ ਮਾਰਨ ਦੀ ਕੋਈ ਲੋੜ ਨਹੀਂ, ਜਿਉਂਦਿਆਂ ਨੂੰ ਸੰਘਰਸ਼ ਕਰਨਾ ਪੈਂਦਾ ਤਰਨ ਲਈ। ਇਸ ਦਾ ਭਾਵ ਹੈ ਜੇ ਮੁਰਦਾ ਹੋ ਕੇ ਤਰਿਆ ਜਾਂਦਾ, ਜੇ ਨਦੀਆਂ ਤੇ ਦਰਿਆਵਾਂ ਵਿੱਚ ਮੁਰਦਾ ਹੋ ਕੇ ਹੀ ਤਰਿਆ ਜਾਂਦਾ ਤੇ ਪਾਲ ਸਾਗਰ ਤੋਂ ਮੁਰੀਦ ਬਣ ਕੇ ਹੀ ਤਰਿਆ ਜਾ ਸਕਦਾ, ਤੇ ਮੁਰੀਦ ਬਣਨ ਲਈ ਜੀਵਨ ਚੋਂ ਹਮੇ ਮਾਰਨੀ ਪਏਗੀ, ਜੀਵਨ ਚੋਂ ਮੈਂ ਮਾਰਨੀ ਪਏਗੀ, ਮੈਂ ਨੂੰ ਮਰਨਾ ਹੀ ਮਰਨਾ ਹੈ। ਜੇ ਜਿਉਂਦੇ ਜੀ ਮੈਂ ਮਰ ਗਈ ਤੇ ਕਦੇ ਨਹੀਂ ਮਰੇਗਾ, ਜੇ ਜਿਉਂਦੇ ਜੀ ਮੈਂ ਨਾ ਮਰੀ ਤੇ ਜਿਉਂਦੇ ਹੀ ਮਰ ਜਾਏਗਾ। ਆਪਣੇ ਜਿਉਂਦੇ ਜੀ ਆਪਣੀ ਮੈਂ ਨੂੰ ਮਰਨਾ ਹੀ ਮਰਨਾ ਹੈ, ਜਿਨ੍ਹਾਂ ਨੇ ਜਿਉਂਦੇ ਜੀ ਮੈਂ ਮਾਰ ਲਈ। ਸੰਸਾਰ ਤਾਂ ਡਰਦਾ ਹੀ ਬੜਾ ਆਪਣੀ ਮੈਂ ਮਾਰਨ ਤੋਂ, ਸੰਸਾਰ ਹਮੇਸ਼ਾ ਡਰਦਾ ਕਿਤੇ ਮੇਰੀ ਮੈਂ ਨਾ ਮਰ ਜਾਏ, ਮੈਂ ਨਾ ਮਰ ਜਾ। ਲੇਕਿਨ ਭਗਤ ਜਿਸ ਮਰਨੇ ਤੇ ਜਾਗ ਡਰ ਹੈ, ਵਾਹਿਗੁਰੂ ਇਹ ਮੈਂ ਦਾ ਮਰਨਾ, ਮੇਰੇ ਮਨ ਆਨੰਦ, ਕਿਉਂਕਿ ਸਰੀਰ ਦੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਕੀਤੀ, ਮਰਨੇ ਹੀ ਤੇ ਪਾਈ ਹੈ, ਇਸ ਮੈਂ ਦੇ ਮਰਨ ਤੋਂ ਬਾਅਦ ਪਰਮਾਨੰਦ ਮਿਲੇਗਾ। ਅਖਵਾਈ ਗੁਰੂ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ, ਜੇ ਮੈਂ ਮਰ ਜਾਏਗੀ ਤੇ ਆਨੰਦ ਹੈ। ਅਖਵਾਹੀ ਗੁਰੂ, ਜੇ ਹੋਮੇ ਮਰ ਜਾਏਗੀ ਤੇ ਆਨੰਦ ਹੈ, ਜੇ ਹੋਮੇ ਨਾ ਮਰੀ ਨਾ ਆਨੰਦ ਨਾ ਪਰਮਾਨੰਦ। ਅੰਦਰ ਮੈਂ ਹੋਵੇ ਆਨੰਦ ਕਰਦਾ, ਜਿਉਂਦੇ ਜੀ ਮੈਂ ਨੂੰ ਮਰਨਾ ਹੀ ਮਰਨਾ ਹੈ। ਆਖੋ ਵਾਹਿਗੁਰੂ, ਇਹ ਹੈ ਮੁਰੀਦ ਦਾ ਮਰਨਾ। ਆਖੋ ਵਾਹਿਗੁਰੂ, ਮਨ ਦੀਆਂ ਖੁਆਇਸ਼ਾਂ ਨੂੰ ਮਾਰ ਲੈਣਾ, ਆਖੋ ਵਾਹਿਗੁਰੂ, ਇਹ ਹੈ ਮੁਰੀਦ ਦਾ ਮਰਨਾ। ਆਖੋ ਵਾਹਿਗੁਰੂ, ਮੁਰਦਾ ਹੋਏ ਇਹ ਹੈ ਮੁਰਦਾ ਹੋਣਾ। ਆਖੋ ਵਾਹਿਗੁਰੂ, ਮੈਂ ਦਾ ਮਾਰ ਲੈਣਾ, ਮੇਰੀ ਦਾ ਮੈਂ, ਮੁਰਦਾ ਹੋਏ ਮੁਰੀਦ, ਗੱਲਾਂ ਨਾਲ ਨਹੀਂ ਹੋ ਸਕਦਾ ਨਾ ਗੱਲੀ ਹੋਣਾ, ਸਾਬਰ ਸਿਦਕ ਸ਼ਹੀਦ ਪਰਮ ਭੁੱਖ ਹੋਣਾ, ਐਸਾ ਮੁਰੀਦ ਹੀ ਹੈ ਸਾਈਂ ਦਾ ਪਿਆਰ ਕਰਨ ਵਾਲਾ, ਸਾਈਂ ਨੂੰ ਹਰ ਸਰੂਪ ਵਿੱਚ ਵੇਖਦਾ। ਆਖੋ ਸਚਿਆਰ ਨੇ ਹੀ ਜਵਾਬ ਦਿੱਤਾ ਸੀ ਜਹਾਂਗੀਰ ਨੂੰ, ਮੇਰਾ ਅਗਲਾ ਸ਼ਬਦ ਬੋਲਣ ਲੱਗਿਆ। ਜਹਾਂਗੀਰ ਵਾਰੰਵਾਰ ਇੱਕੋ ਗੱਲ ਕਹੀ ਜਾਂਦਾ ਸੀ, ਜਾਨ ਬਚਾਉਣ ਦਾ ਇੱਕੋ ਹੀ ਰਾਹ ਹੈ, ਸਿਰਫ ਇਸਲਾਮ ਕਬੂਲ ਕਰਨਾ, ਇੱਕੋ ਹੀ ਰਸਤਾ ਹੈ ਇਸਲਾਮ। ਜੇ ਇਸਨੇ ਜਾਨ ਬਚਾਉਣੀ ਹੈ ਕਿਸੇ ਨੇ ਤਾਂ ਇਸਲਾਮ ਕਬੂਲ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਕਹੀ ਸੀ, ਸੱਚੇ ਸਚਿਆਰ ਨੇ ਜਹਾਂਗੀਰ ਤੂੰ ਬੜੇ ਭੁਲੇਖੇ ਚ ਹੈ, ਮੈਨੂੰ ਲੱਗਦਾ ਤੂੰ ਖੁਦਾ ਪ੍ਰਸਤ ਨਹੀਂ, ਤੂੰ ਖੁਦੀ ਪ੍ਰਸਤ ਹੈ। ਜਿਹੜੇ ਖੁਦੀ ਪ੍ਰਸਤ ਹੁੰਦੇ ਨੇ ਉਹਨਾਂ ਨੂੰ ਖੁਦਾ ਨਜ਼ਰ ਨਹੀਂ ਆਉਂਦਾ, ਤੂੰ ਖੁਦੀ ਤੇ ਮਨ ਕਰਦਾ, ਤੂੰ ਕੀ ਜਾਣੇ ਖੁਦਾ ਕੀ ਹੈ। ਕਦੇ ਜਹਾਂਗੀਰ ਕਦੇ ਤੂੰ ਸੋਚਿਆ ਨਹੀਂ ਹੋਏਗਾ ਕਿ ਸੰਸਾਰ ਦੇ ਬਗੀਚਿਆਂ ਵਿੱਚ ਜਾ ਕੇ ਵੇਖ, ਸੰਸਾਰ ਦੇ ਬਗੀਚਿਆਂ ਨੂੰ ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਜਿੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਹੋਣ, ਤਰ੍ਹਾਂ ਤਰ੍ਹਾਂ ਦੇ ਰੰਗਾਂ ਵਿੱਚ ਹੋਣ, ਤਰ੍ਹਾਂ ਤਰ੍ਹਾਂ ਦੇ ਖੇੜਿਆਂ ਵਿੱਚ ਹੋਣ। ਜੇ ਸੰਸਾਰ ਦੇ ਬਗੀਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਨੂੰ, ਤਰ੍ਹਾਂ ਤਰ੍ਹਾਂ ਦੇ ਰੰਗਾਂ ਨੂੰ, ਤਰ੍ਹਾਂ ਤਰ੍ਹਾਂ ਦੇ ਖੇੜਿਆਂ ਨੂੰ ਸੰਸਾਰ ਦੇ ਲੋਕੀ ਉਸ ਬਗੀਚੇ ਨੂੰ ਪਸੰਦ ਕਰਦੇ ਨੇ, ਤੇ ਮੇਰੇ ਖੁਦਾ ਨੇ ਵੀ, ਪਰਮਾਤਮਾ ਨੇ ਵੀ ਜੋ ਪ੍ਰਕਿਰਤੀ ਦਾ ਬਗੀਚਾ ਬਣਾਇਆ ਹੈ, ਤਰ੍ਹਾਂ ਤਰ੍ਹਾਂ ਦੇ ਫੁੱਲ ਬਣਾਏ ਨੇ। ਜੇ ਮੇਰੇ ਖੁਦਾ ਨੂੰ ਪ੍ਰਵਾਨ ਨੇ, ਜੇ ਪਰਮਾਤਮਾ ਨੂੰ ਪ੍ਰਵਾਨ ਨੇ, ਜੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ, ਜੇ ਪਰਮਾਤਮਾ ਨੂੰ ਇਹ ਸਾਰੇ ਰਸਤੇ ਚੰਗੇ ਲੱਗਦੇ ਨੇ, ਤੂੰ ਕੌਣ ਹੁੰਦਾ ਇਹਨਾਂ ਰਸਤਿਆਂ ਨੂੰ ਬੰਦ ਕਰਨ ਵਾਲਾ? ਜੇ ਸਾਰੇ ਰਸਤੇ ਪਰਮਾਤਮਾ ਨੇ ਬਣਾਏ ਨੇ ਇੱਕ ਮੰਜ਼ਿਲ 'ਤੇ ਪਹੁੰਚਣ ਵਾਸਤੇ, ਤੈਨੂੰ ਕੀ ਹੱਕ ਹੈ ਬਾਕੀ ਸਾਰੇ ਰਸਤੇ ਬੰਦ ਕਰਕੇ ਤੂੰ ਇੱਕੋ ਇੱਕ ਰਸਤਾ ਕਵੇਂ ਖੁਦਾ ਦੇ ਘਰ ਜਾਂਦਾ, ਬਾਕੀ ਰਸਤੇ ਨਹੀਂ? ਇਹ ਖੁਦਾ ਪ੍ਰਸਤਾਂ ਦਾ ਕੰਮ ਨਹੀਂ, ਇਹ ਖੁਦੀ ਪ੍ਰਸਤਾਂ ਦਾ ਕੰਮ ਹੈ। ਮੈਨੂੰ ਉਹ ਲੱਗਦਾ ਹੈ ਚਾਹਾਂਗੀ ਤੂੰ ਸਾਹਿਬ ਦੇ ਹੁਕਮ ਨੂੰ ਪਹਿਚਾਣਿਆ ਨਹੀਂ। ਉਸ ਵਕਤ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਉਹ ਪਹਿਲਾਂ ਦੱਸ ਬੋਲਣਾ ਚਾਹੁੰਦਾ। ਆਖੋ ਵਾਹਿਗੁਰੂ, ਕਿਹੜਾ ਸ਼ਬਦ ਉਚਾਰਨ ਕੀਤਾ ਜੋ ਸਮਝਾ ਰਹੇ ਨੇ ਤੂੰ ਖੁਦੀ ਪ੍ਰਸਤ ਹੈ, ਖੁਦਾ ਪ੍ਰਸਤ ਨੇ, ਖੁਦੀ ਪ੍ਰਸਤ ਨੇ ਸਾਹਿਬ ਦੇ ਹੁਕਮਾਂ ਨੂੰ ਪਛਾਣਿਆ ਨਹੀਂ? ਆਖੋ ਵਾਹਿਗੁਰੂ ਕਿਵੇਂ ਕਹਿੰਦੇ ਨੇ? ਆਓ ਪਿਆਰ ਨਾਲ ਪਹਿਲਾਂ ਸ਼ਬਦ ਬੋਲੀਏ ਕਿਵੇਂ ਕਹਿ ਰਿਹਾ। ਕਰਨ ਕਰਨ ਕਰੀਮ ਕਿਰਪਾ ਧਾਰ ਰਹੀ, ਕਰਨ ਕਰਨ ਕਰੀਮ ਕਿਰਪਾ ਧਾਰ ਰਹੀ,
ਕਰਨ ਕਰਨ ਕਰੀਮ ਕਿਰਪਾ ਧਾਰ ਰਹੀ, ਕਰਨ
ਪੂਜਾ ਕੋਈ ਸ਼ਿਵ ਨਿਵਾਸ।
ਦੀ ਪਹਿਚਾਣ ਕਰਦਾ ਹੈ ਜਿਸਨੇ ਹੁਕਮੀ ਦੇ ਹੁਕਮ ਨੂੰ ਨਹੀਂ ਜਾਣਿਆ ਐਸੇ ਕੁੜਿਆਰ ਕੂੜ ਨਾਲ ਨਿਹੋਂ ਕਰਨ ਵਾਲੇ ਉਹਨਾਂ ਨੂੰ ਸੱਚ ਸੁਣਨਾ ਤਾਂ ਇੱਕ ਪਾਸੇ ਦੀ ਗੱਲ ਸੱਚ ਸਹਿਣ ਕਰਨਾ ਹੀ ਬੜਾ ਔਖਾ ਹੈ ਜਦ ਸੱਚ ਸਹਿਣ ਹੀ ਨਹੀਂ ਕਰ ਸਕਦੇ ਸੱਚ ਸੁਣਨਗੇ ਕਿੱਥੋਂ ਇਹਨਾਂ ਕੁੜਿਆਰਾਂ ਦਾ ਹਮੇਸ਼ਾ ਹੀ ਯਤਨ ਰਿਹਾ ਕਿਸੇ ਨਾ ਕਿਸੇ ਢੰਗ ਨਾਲ ਸਚਿਆਰ ਦੀ ਜ਼ਬਾਨ ਬੰਦ ਕੀਤੀ ਜਾਏ ਬੇਸ਼ੱਕ ਸਚਿਆਰ ਦੀ ਜ਼ਬਾਨ ਨੂੰ ਬੰਦ ਕਰਨ ਵਾਸਤੇ ਇਸ ਦੇ ਤਨ ਨੂੰ ਕਿਉਂ ਨਾ ਕੁਰਬਾਨ ਕਰਨਾ ਪੈ ਜਾਏ ਕੁੜਿਆਰਾਂ ਨੇ ਵੀ ਸਹੀ ਤਸ਼ੱਦਦ ਕੀਤਾ ਜ਼ੁਲਮ ਢਾਇਆ ਲੇਕਿਨ ਸੱਚਿਆਰ ਨੇ ਜਿਉਣਾ ਵੀ ਸੱਚ ਲਈ ਅਤੇ ਮਰਨਾ ਵੀ ਸੱਚ ਲਈ ਕਬੂਲਿਆ ਹੈ। ਇੱਕ ਮੈਂ ਗੱਲ ਬੜੀ ਸਪਸ਼ਟ ਕਰਦੇ ਹਾਂ, ਸ਼ਹੀਦੀ ਹੁੰਦੀ ਹੀ ਸੱਚ ਲਈ ਹੈ। ਸ਼ਹਾਦਤ ਸ਼ਬਦ ਦਾ ਸੰਬੰਧ ਹੀ ਸੱਚ ਨਾਲ ਜੁੜਿਆ ਹੋਇਆ। ਜੇ ਸ਼ਹਾਦਤ ਸੱਚ ਨਾਲ ਨਹੀਂ ਜੁੜੀ ਹੋਈ ਤਾਂ ਉਸਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। ਆਖੋ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ। ਸੰਸਾਰ ਵਿੱਚ ਮੌਤਾਂ ਤਾਂ ਹੋਰ ਵੀ ਹੁੰਦੀਆਂ ਹਨ, ਅਕਸਰ ਪਹਿਲਾਂ ਪਤੀ ਦੇ ਮੋਹ ਵਿੱਚ ਮਰ ਜਾਣ ਵਾਲੀ ਨੂੰ ਸਤੀ ਕਿਹਾ ਜਾਂਦਾ ਸੀ। ਇਸ ਭੈੜੀ ਪ੍ਰਥਾ ਨੂੰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੰਦ ਕਰਵਾਇਆ। ਇਹ ਵੀ ਇੱਕ ਮੌਤ ਸੀ, ਪਤੀ ਦੇ ਮੋਹ ਵਿੱਚ ਮਰ ਜਾਣਾ। ਉਸ ਨੂੰ ਸੰਸਾਰ ਸਤੀ ਦਾ ਨਾਮ ਦੇ ਕੇ ਪੁਕਾਰਨ ਲੱਗ ਪਿਆ ਸੀ, ਲੇਕਿਨ ਇਸ ਦੇ ਪਿੱਛੇ ਪਤੀ ਦਾ ਮੋਹ ਸੀ। ਜਿਸ ਭੈੜੀ ਪ੍ਰਥਾ ਨੂੰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ, ਕੋਈ ਧੜੇਬੰਦੀਆਂ ਦੀਆਂ ਲੜਾਈਆਂ ਵਿੱਚ ਬੰਦੇ ਮਰ ਜਾਂਦੇ ਨੇ। ਅੱਜ ਕੱਲ੍ਹ ਧੜੇਬੰਦੀਆਂ ਵਾਲੇ ਵੀ ਆਪਣੇ ਧੜੇ ਦੇ ਬੰਦੇ ਮਰਨ ਵਾਲਿਆਂ ਨੂੰ ਸ਼ਹੀਦ ਕਹਿਣ ਲੱਗ ਪੈਂਦੇ ਹਨ। ਕੁਛ ਧੜੇਬੰਦੀਆਂ ਦੇ ਹੰਕਾਰ ਦੀ ਲੜਾਈ ਵਿੱਚ ਵੀ ਮੌਤਾਂ ਹੁੰਦੀਆਂ ਹਨ। ਅਨੇਕਾਂ ਮੌਤਾਂ ਅਪਰਾਧਾਂ ਕਰਕੇ, ਭੈੜੇ ਕਰਮਾਂ ਕਰਕੇ ਫਾਂਸੀ 'ਤੇ ਚੜ੍ਹਦੇ ਦੇਖੇ ਨੇ, ਉਹ ਵੀ ਮਰ ਜਾਂਦੇ ਨੇ। ਮੌਤਾਂ ਤਾਂ ਅਨੇਕਾਂ ਹੋ ਰਹੀਆਂ ਹਨ, ਲੇਕਿਨ ਵੇਖਣਾ ਇਹ ਹੈ ਕਿ ਮੌਤ ਦੇ ਪਿੱਛੇ ਕਾਰਨ ਕੀ ਹੈ। ਜੇ ਮੌਤ ਦੇ ਪਿੱਛੇ ਸੱਚ ਲਈ ਮੌਤ ਨਹੀਂ ਤਾਂ ਉਸ ਨੂੰ ਸ਼ਹੀਦ ਨਹੀਂ ਕਿਹਾ ਜਾ ਸਕਦਾ। ਆਖੋ ਵਾਹਿਗੁਰੂ। ਜੜ ਜੋਰੂ ਜ਼ਮੀਨ ਲਈ ਕੋਈ ਮੌਤ ਹੁੰਦੀ ਹੈ, ਉਸ ਨੂੰ ਸ਼ਹਾਦਤ ਦਾ ਨਾਮ ਨਹੀਂ ਦਿੱਤਾ ਗਿਆ। ਕਈ ਮੇਰੇ 'ਤੇ ਸਵਾਲ ਕਰਨਗੇ ਇਹ ਕਿਵੇਂ, ਸਿਰਫ ਸ਼ਹੀਦ ਸੱਚ ਨਾਲ ਜੁੜਿਆ ਹੀ ਸ਼ਹੀਦ ਹੈ? ਸੱਚ ਤੋਂ ਟੁੱਟਿਆ ਹੋਇਆ ਕੋਈ ਵੀ ਮਰਿਆ ਹੋਇਆ ਸ਼ਹੀਦ ਨਹੀਂ ਹੋ ਸਕਦਾ। ਕਈ ਮੇਰੇ 'ਤੇ ਸਵਾਲ ਕਰਨਗੇ ਕਿਵੇਂ, ਤੁਸੀਂ ਆਮ ਤੌਰ 'ਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਦੇਖਿਆ ਹੋਏਗਾ ਗਵਾਹ ਅਤੇ ਗਵਾਹੀਆਂ। ਅਸੀਂ ਪੰਜਾਬ ਵਿੱਚ ਇੱਕ ਸ਼ਬਦ ਬੋਲਦੇ ਹਾਂ, ਅੱਜ ਮੇਰੇ ਧੜੇ ਦੀਆਂ ਸ਼ਹਾਦਤਾਂ ਹਨ, ਅੱਜ ਦੂਸਰੇ ਧੜੇ ਦੀਆਂ ਸ਼ਹਾਦਤਾਂ ਹਨ। ਸ਼ਹਾਦਤ ਦਾ ਮਤਲਬ ਗਵਾਹੀ ਹੈ। ਅਗਵਾਹੀ ਦੁਨਿਆਵੀ ਅਦਾਲਤ ਵਿੱਚ ਜੋ ਗਵਾਹੀ ਦਿੱਤੀ ਜਾਂਦੀ ਹੈ ਉਸ ਨੂੰ ਸ਼ਹਾਦਤ ਕਿਹਾ ਜਾਂਦਾ ਹੈ ਦੁਨਿਆਵੀ ਅਦਾਲਤਾਂ ਵਿੱਚ। ਲੇਕਿਨ ਦੁਨਿਆਵੀ ਅਦਾਲਤਾਂ ਵੀ ਸ਼ਹਾਦਤ ਦੇਣ ਵਾਲੇ ਗੱਲ ਜਾਣਦੇ ਨੇ। ਜੱਜ ਇੱਕ ਸ਼ਬਦ ਬੋਲਦਾ ਹੈ, ਹਰ ਗਵਾਹੀ ਦੇਣ ਤੋਂ ਪਹਿਲਾਂ ਗਵਾਹ ਨੂੰ, ਸ਼ਹਾਦਤ ਦੇਣ ਵਾਲੇ ਨੂੰ ਜੱਜ ਇੱਕ ਸ਼ਬਦ ਬੋਲਦਾ ਹੈ। ਤੂੰ ਗਵਾਹੀ ਦੇਣ ਤੋਂ ਪਹਿਲਾਂ, ਸ਼ਹਾਦਤ ਦੇਣ ਤੋਂ ਪਹਿਲਾਂ ਆਪਣੇ ਰੱਬ ਦੀ ਸਹੁੰ ਚੱਕ। ਅਗਵਾਹੀ ਆਪਣੇ ਰੱਬ ਦੀ ਸਹੁੰ ਚੱਕ, ਆਪਣੀ ਧਾਰਮਿਕ ਪੋਥੀ 'ਤੇ ਹੱਥ ਰੱਖ ਕੇ ਬੋਲ, ਮੈਂ ਜੋ ਕੁਝ ਬੋਲਾਂਗਾ ਸੱਚ ਬੋਲਾਂਗਾ, ਸੱਚ ਦੇ ਸਵਾਹ ਹੋਰ ਕੁਝ ਨਹੀਂ ਬੋਲਾਂਗਾ। ਇਸ ਦਾ ਭਾਵ ਹੈ ਕਿ ਸ਼ਹਾਦਤ ਹੁੰਦੀ ਸੱਚ ਨੂੰ ਪ੍ਰਗਟਾਉਣ ਲਈ ਹੈ। ਇਹ ਵੱਖਰੀ ਗੱਲ ਹੈ ਕਿ ਝੂਠੀ ਦੁਨੀਆ ਦੇ ਲੋਕ ਰੱਬ ਦਾ ਨਾਂ ਲੈ ਕੇ ਵੀ ਝੂਠ ਬੋਲਾਉਂਦੇ ਨੇ।
ਲੇਕਿਨ ਸ਼ਹਾਦਤ ਹੁੰਦੀ ਸੱਚ ਨੂੰ ਪ੍ਰਗਟਾਉਣ ਵਾਸਤੇ ਹੈ। ਦੁਨਿਆਵੀ ਕਚਹਿਰੀ ਵਿੱਚ ਵੀ ਜੇ ਸ਼ਹਾਦਤ ਹੁੰਦੀ ਹੈ ਸਿਰਫ ਸੱਚ ਨੂੰ ਪਰਖਣ ਵਾਸਤੇ, ਤਾਂ ਕਿ ਸੱਚ ਪ੍ਰਗਟ ਕੀਤਾ ਜਾਏ। ਰੱਬ ਦੀਆਂ ਸੰਵਾਂ ਚੱਕ ਕੇ ਵੀ, ਧਾਰਮਿਕ ਪੋਥੀਆਂ ਤੇ ਹੱਥ ਰੱਖ ਕੇ ਵੀ, ਤਾਂ ਕਿ ਸ਼ਹਾਦਤ ਸੱਚ ਲਈ ਪ੍ਰਗਟ ਕੀਤੀ ਜਾਏ। ਸ਼ਹਾਦਤ ਕੀ ਹੈ? ਝੂਠੀ ਦੁਨੀਆਂ ਦੀ ਗੱਲ ਤਾਂ ਝੂਠੀ ਹੈ, ਜਿਹੜਾ ਰੱਬ ਦੀਆਂ ਝੂਠੀਆਂ ਕਸਮਾਂ ਛੱਕ ਕੇ ਵੀ ਝੂਠ ਬੋਲਦੇ ਨੇ। ਲੇਕਿਨ ਸ਼ਹਾਦਤ ਹੁੰਦੀ ਸੱਚ ਨੂੰ ਪ੍ਰਗਟਾਉਣ ਲਈ ਹੈ। ਆਖੋ ਵਾਹਿਗੁਰੂ, ਜੇ ਸ਼ਹਾਦਤ ਸੱਚ ਨੂੰ ਪ੍ਰਗਟਾਉਣ ਲਈ ਹੈ ਤਾਂ ਸ਼ਹੀਦੀ ਹੁੰਦੀ ਹੀ ਸੱਚ ਲਈ ਹੈ। ਆਖੋ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਕਹੀ ਸੀ ਜਹਾਂਗੀਰ ਨੂੰ, ਜੋ ਜਹਾਂਗੀਰ ਵਾਰੰਵਾਰ ਇੱਕੋ ਹੀ ਗੱਲ ਕਹਿੰਦਾ ਸੀ, ਮੈਂ ਸੱਚਿਆਰਾਂ ਦਾ ਬੀਜ ਮਿਟਾ ਦਿਆਂਗਾ, ਖੁਰਾ ਮਿਟਾ ਦਿਆਂਗਾ, ਸੱਚਿਆਰਾਂ ਦਾ ਬੀਜ ਮਿਟਾ ਦਿਆਂਗਾ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਲ ਕਹੀ ਸੀ, ਜਹਾਂਗੀਰ ਤੂੰ ਭੁਲੇਖੇ ਵਿੱਚ ਹੈ, ਕਈ ਵਾਰੀ ਮਿਟਿਆ ਹੋਇਆ ਬੀਜ ਵੀ ਅਨੇਕਾਂ ਬੀਜ ਪੈਦਾ ਕਰ ਦਿੰਦਾ, ਕਈ ਵਾਰੀ ਮਿਟਿਆ ਹੋਇਆ ਬੀਜ ਵੀ ਅਨੇਕਾਂ ਬੀਜ ਪੈਦਾ ਕਰ ਦਿੰਦਾ। ਜੇ ਮਿਟਿਆ ਹੋਇਆ ਬੀਜ ਵੀ ਅਨੇਕਾਂ ਬੀਜ ਪੈਦਾ ਕਰ ਦਿੰਦਾ, ਸੱਚਿਆਰ ਦੀ ਸ਼ਹੀਦੀ ਵੀ ਕਈ ਸ਼ਹੀਦ ਪੈਦਾ ਕਰ ਦਿੰਦੀ ਹੈ। ਸੁਣ ਲੈ ਜਹਾਂਗੀਰ, ਜੇ ਮਿਟਿਆ ਹੋਇਆ ਬੀਜ ਅਨੇਕਾਂ ਬੀਜ ਪੈਦਾ ਕਰ ਸਕਦਾ, ਤੈਨੂੰ ਹੈ ਜੇ ਮਿਟਿਆ ਹੋਇਆ ਬੀਜ ਅਨੇਕਾਂ ਬੀਜ ਪੈਦਾ ਕਰ ਸਕਦਾ, ਤੇ ਸੱਚਿਆਰ ਦੀ ਸ਼ਹੀਦੀ ਵੀ ਅਨੇਕਾਂ ਸ਼ਹੀਦ ਪੈਦਾ ਕਰ ਸਕਦੀ ਹੈ। ਤੈਨੂੰ ਹਕੂਮਤ ਦੇ ਨਸ਼ੇ ਤੇ ਤਲਵਾਰ ਤੇ ਮਾਣ ਹੈ ਨਾ, ਤੂੰ ਆਪਣੀ ਤਲਵਾਰ ਤੇ ਮਾਣ ਕਰਦਾ ਜਹਾਂਗੀਰ, ਤੂੰ ਨਹੀਂ ਜਾਣਦਾ ਕਿ ਖੁਦਾ ਨੂੰ ਕੀ ਪ੍ਰਵਾਨ ਹੋਇਆ ਕਿਸੇ ਸੰਤ ਦੇ ਹੱਥ ਵਿੱਚ ਵੀ ਸ਼ਮਸ਼ੀਰ ਫੜਾ ਕੇ ਮਨੁੱਖਤਾ ਦੀ ਤਕਦੀਰ ਬਣਾ ਸਕਦਾ। ਕਿਸੇ ਸੰਤ ਦੇ ਹੱਥ ਵਿੱਚ ਵੀ ਸ਼ਮਸ਼ੀਰ ਫੜਾ ਸਕਦਾ। ਆਖੋ ਵਾਹਿਗੁਰੂ। ਤੈਨੂੰ ਜੇਲ੍ਹ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਤੇ ਮਾਣ ਹੈ, ਤੂੰ ਸੋਚਦਾ ਕਿ ਸ਼ਹਿਰ ਜੇਲ੍ਹ ਦੀਆਂ ਦੀਵਾਰਾਂ ਦੇ ਵਿੱਚ ਕਿਸੇ ਨੂੰ ਕੈਦ ਕਰਕੇ ਸੱਚਿਆਰ ਦੀ ਜ਼ਬਾਨ ਦੇ ਬੋਲ ਬਾਹਰ ਨਹੀਂ ਜਾਂਦੇ, ਤੈਨੂੰ ਭੁਲੇਖਾ ਹੈ। ਉੱਚੀਆਂ ਉੱਚੀਆਂ ਦੀਵਾਰਾਂ ਬੇਸ਼ੱਕ ਜਿੰਨੀਆਂ ਮਰਜ਼ੀ ਹੋਣ, ਜੇ ਖਿੜੇ ਹੋਏ ਫੁੱਲ ਸੁਗੰਧੀ ਦਿੰਦੇ ਹੋਣ, ਉਹਨਾਂ ਦੀਆਂ ਸੁਗੰਧੀਆਂ ਤਾਂ ਉੱਚੀਆਂ ਦੀਵਾਰਾਂ ਟੱਪ ਕੇ ਵੀ ਬਾਹਰ ਚਲੀਆਂ ਜਾਂਦੀਆਂ ਨੇ। ਕੀ ਹੋ ਗਿਆ ਜੇ ਫੁੱਲ ਨਜ਼ਰ ਨਹੀਂ ਆਉਂਦੇ, ਸੁਗੰਧੀਆਂ ਤਾਂ ਫੇਰ ਵੀ ਪਹੁੰਚ ਜਾਂਦੀਆਂ ਨੇ। ਕੀ ਹੋ ਗਿਆ ਜੇ ਅੱਜ ਤਨ ਕਰਕੇ ਸ਼ਹੀਦ ਨਜ਼ਰ ਨਹੀਂ ਆਉਂਦੇ, ਸੁਗੰਧੀਆਂ ਤਾਂ ਅੱਜ ਵੀ ਪਹੁੰਚ ਰਹੀਆਂ ਹਨ। ਤੂੰ ਸਮੇਂ ਦੀ ਗਰਦਸ਼ ਨਹੀਂ ਵੇਖੀ, ਆਖੋ ਵਾਹਿਗੁਰੂ। ਤੂੰ ਸਮੇਂ ਦੀ ਗਰਦਸ਼ ਨਹੀਂ ਵੇਖੀ, ਆਖੋ ਵਾਹਿਗੁਰੂ। ਅੱਗੇ ਸਮੇਂ ਦੀ ਗਰਦਸ਼ ਜਹਾਂਗੀਰ ਕੈਸੀ ਹੋਏਗੀ? ਤੂੰ ਅੱਗ ਦੀਆਂ ਲਾਟਾਂ ਦੇ ਪੈਰ ਨਾਲ ਡਰਾਉਣਾ ਚਾਹੁੰਦਾ ਉੱਚੀਆਂ ਉੱਚੀਆਂ ਲਾਟਾਂ ਕਰਕੇ? ਤੂੰ ਸਮੇਂ ਦੀ ਲਲਕਾਰ ਨੂੰ ਨਹੀਂ ਜਾਣਦਾ ਜਹਾਂਗੀਰ, ਸਮੇਂ ਦੀ ਲਲਕਾਰ ਕੈਸੀ ਹੋਏਗੀ?
ਸੱਚਿਆਰ ਜਿਸ ਨੇ ਮਜਬੂਰੀਆਂ ਨਾਲ ਜੂਝਣਾ ਸਿੱਖਿਆ ਹੋਵੇ, ਮੈਂ ਅੰਤਮ ਛੋਹ ਦਿਆਂ ਪੰਜ ਦਿਨ ਤੇ ਚਾਰ ਰਾਤਾਂ ਬੜੀਆਂ ਕਹਿਰ ਦੀਆਂ ਇਤਿਹਾਸ ਦੇ ਪੰਨਿਆਂ ਵਿੱਚ ਆਈਆਂ ਹਨ। ਫਿਰ ਕਹਿ ਦਿਆਂ ਪੰਜ ਦਿਨ ਤੇ ਚਾਰ ਰਹਿਤਾ ਰਾਤਾਂ ਕਹਿਰ ਦੀਆਂ, ਅਖਬਾਰ ਪੰਜ ਦਿਨ ਤੇ ਚਾਰ ਰਾਤਾਂ ਕਹਿਰ ਦੀਆਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਈਆਂ ਹਨ। ਪਹਿਲੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਧਰਤੀ ਧਰਤੀ ਰੇਤ ਤੇ ਬਿਠਾ ਦਿੱਤਾ ਗਿਆ, ਆਖੋ ਵਾਹਿਗੁਰੂ।
ਕਰਮ ਗਰਮ ਰੇਤ ਤੇ ਬਿਠਾਏ ਹੋਏ ਸਤਿਗੁਰੂ ਬੋਲੇ ਸੀ ਉੱਚੀ ਆਵਾਜ਼ ਵਿੱਚ, ਏਕਾ ਨਿਰਭਉ ਬਾਤ ਸੁਣੀ, ਸੋ ਸਾ ਸੋ ਸਦਾ ਸੁਹੇਲਾ ਗੁਰਮਿਲ ਗਾਏ ਗੁਣੀ। ਇੰਨੀ ਉੱਚੀ ਆਵਾਜ਼ ਬੋਲੇ
ਸੱਤੀ ਰੇਤ ਤੇ ਬੈਠ ਕੇ ਵੀ ਬੋਲੇ,
ਖੈਰ ਦਾ ਦਿਨ ਹੋਵੇ।
ਧੰਨ ਗੁਰੂ ਅਰਜਨ ਦੇਵ ਜੀ ਸ਼ਾਂਤ ਅਵਸਥਾ ਚ ਬੋਲ ਰਹੇ ਨੇ, ਨਾਮ ਚਿਤਵੈ ਨਾਮੋ ਪੜੈ ਨਾਮ ਰਹੇ ਲਿਵਲਾਏ। ਆਖੋ ਵਾਹਿਗੁਰੂ, ਨਾਮ ਚਿਤਵੈ ਨਾਮੋ ਪੜੈ ਨਾਮ ਰਹੇ ਲਿਵਲਾਏ। ਉੱਚੀ ਆਵਾਜ਼ ਬੋਲੇ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਗੁਰਮਿਲ ਗਾਏ ਗੁਣੀ। ਇਹ ਵੀ ਕਹਿਰ ਦਾ ਦਿਨ ਬੀਤ ਗਿਆ। ਆਖੋ ਵਾਹਿਗੁਰੂ,
ਦੂਸਰਾ ਦਿਨ ਆ ਗਿਆ। ਉਬਲ ਦੀ ਦੇਗ ਵਿੱਚ ਬਿਠਾ ਦਿੱਤੇ ਗਏ। ਉਬਲ ਦੀ ਦੇਗ ਵਿੱਚ ਬੈਠੇ ਵੀ ਸੋਖੜੀ ਮਾਰ ਕੇ ਬੋਲ ਰਹੇ ਹਨ,
ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ।
ਆਖੋ ਵਾਹਿਗੁਰੂ, ਜੋ ਮੀਤ ਕਹੇ ਉਹ ਪ੍ਰਵਾਨ ਹੈ, ਮੀਤ ਕਰਤਬ ਸੁਖ ਨੇ। ਆਖੋ ਵਾਹਿਗੁਰੂ,
ਤੀਸਰਾ ਦਿਨ ਆ ਗਿਆ। ਤੱਤੀ ਤਵੀ ਤੇ ਬਿਠਾ ਦਿੱਤੇ ਗਏ। ਆਖੋ ਵਾਹਿਗੁਰੂ, ਸੈਯਦ ਮੀਆਂ ਮੀਰ ਸਾਹਮਣੇ ਖਲੋਤਾ। ਆ ਦੇਖੋ, ਸ਼ਹੀਦ ਮੀਆਂ ਮੀਰ ਵੀ ਤੱਤਾ ਹੈ, ਅੱਖ ਹੋ ਗਿਆ, ਤੱਤਾ ਹੋ ਗਿਆ। ਵਾਹਿਗੁਰੂ, ਅੱਖਾਂ 'ਚ ਆਂਸੂ ਆ ਗਏ। ਬੈਰਾਗ ਵਿੱਚ ਰੋਇਆ, ਮੈਂ ਨਹੀਂ ਚੱਲ ਸਕਦਾ ਐਸਾ ਕਸ਼ਟ। ਅੱਖ ਵਾਹਿਗੁਰੂ,
ਸਤਿਗੁਰੂ ਬੋਲੇ, ਸ਼ਹੀਦ ਮੀਆਂ ਮੀਰ
ਜਦੋਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਤੇਰੇ ਕੋਲ ਰਖਾਈ ਸੀ, ਮੈਂ ਰੋਇਆ ਸੀ।
ਆਖੋ ਵਾਹਿਗੁਰੂ,
ਜੋ ਤੇਰੇ ਕੋਲੋਂ ਨਹੀਂ ਰਖਾਈ ਸੀ, ਦੱਸ ਸਈਦ ਮੀਰ, ਮੈਂ ਰੋਇਆ ਸੀ, ਖੁਸ਼ ਹੋਇਆ ਸੀ? ਮੈਂ ਤਾਂ ਬੜਾ ਖੁਸ਼ ਹੋਇਆ ਸੀ, ਅੱਜ ਪਰਮੇਸ਼ਰ ਦੀ ਰਜ਼ਾ 'ਚੋਂ ਜੋ ਸ਼ਕਤੀ ਨੇ ਜਨਮ ਲੈਣਾ, ਜੇ ਮੈਂ ਪਰਮੇਸ਼ਰ ਦੀ ਰਜ਼ਾ 'ਚੋਂ ਸ਼ਕਤੀ ਨੂੰ ਜਨਮ ਦੇਣ ਲਈ ਮੰਦਰ ਦੀ ਨੀਂਹ ਰੱਖ ਰਿਹਾ, ਅਤੇ ਅੱਜ ਤੂੰ ਰੋ ਰਿਹਾ। ਆਖੋ ਵਾਹਿਗੁਰੂ, ਤੂੰ ਰੋ ਰਿਹਾ। ਆਖੋ
ਵਾਹਿਗੁਰੂ, ਸ਼ਹੀਦ ਮੀਰ, ਮੈਂ ਇੱਕ ਗੱਲ ਕੋਲੀ ਸੀ, ਉਸ ਵਕਤ ਤੈਨੂੰ ਪਰਮੇਸ਼ਰ ਦੀ ਇੱਕ ਬਾਣੀ ਦੀ ਪੰਕਤੀ ਸੁਣਾਈ ਸੀ, ਉਸ ਵਕਤ ਤੂੰ ਬੋਲ ਪਿਆ ਸੀ ਕਿ ਪੰਕਤੀ ਸਿਰਫ ਸੁਣਾਉਣ ਵਾਸਤੇ ਹੈ, ਇਸ ਬਾਣੀ ਦੀ ਪੰਕਤੀ ਨੂੰ ਕੋਈ ਕਮਾ ਵੀ ਸਕਦਾ। ਅੱਜ ਉਹ ਬੋਲੀ ਹੋਈ ਪੰਕਤੀ ਦੁਬਾਰਾ ਸੁਣ ਤੇ ਆਪਣੀ ਅੱਖੀ ਵੇਖ ਕਿ ਗੁਰੂ ਨਾਨਕ ਦੇ ਘਰ ਕਮਾਉਣਾ ਹੈ ਕਿ ਨਹੀਂ। ਪੰਕਤੀ ਕਿਹੜੀ ਸੁਣਾਈ ਸੀ? ਤਨ ਮਨ ਕਾਟ ਕਾਟ ਤਵੇ ਅਰਪੀ, ਵਿੱਚ ਅਗਨੀ ਆਪ ਜਲਾਈ। ਆਖੋ ਵਾਹਿਗੁਰੂ, ਬੜੇ ਹਾਰ ਜਾਵਾਂ।
ਸਤਿਗੁਰੂ ਇਹ ਕੁਝ ਸੁਣਾਇਆ ਸੀ, ਅੱਜ ਮੈਂ ਅੱਖੀ ਵੇਖ ਲਿਆ। ਆਖੋ ਵਾਹਿਗੁਰੂ,
ਕਦੇ ਸੁਣਾਇਆ ਸੀ? ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਆਖੋ ਵਾਹਿਗੁਰੂ,
ਅੱਜ ਅੱਖੀ ਡਿੱਠਾ। ਇਹ ਵੀ ਕਹਿਰ ਦਾ ਦਿਨ ਬੀਤ ਗਿਆ। ਹੁਣ ਗਰਮ ਗਰਮ ਰੇਤ ਸੀਸ ਤੇ ਪਾਉਣ ਲੱਗੇ ਚੌਥੀ ਦਿਨ। ਆਖੋ ਵਾਹਿਗੁਰੂ, ਹੁਣ ਬੋਲਦੇ ਨੇ ਆ ਗਿਆ, ਜਾਨ ਮਾਨ ਸੁਖ ਪਾਇਆ। ਆਖੋ ਵਾਹਿਗੁਰੂ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪੰਜਵੇਂ ਦਿਨ ਰਾਵੀ ਵਿੱਚ ਰੋੜ ਦਿੱਤੇ ਗਏ। ਜਦੋਂ ਰਾਵੀ ਵਿੱਚ ਰੋੜ ਦਿੱਤੇ ਗਏ ਤੇ ਸਤਿਗੁਰੂ ਉੱਚੀ ਆਵਾਜ਼ ਵਿੱਚ ਬੋਲੇ ਸੀ, ਅੱਜ ਵੀ ਉਹ ਡੇਰਾ ਸਾਹਿਬ ਪੰਕਤੀਆਂ ਲਿਖੀਆਂ ਹੋਈਆਂ ਨੇ ਜਿਹੜੀਆਂ ਜਾਂਦਿਆਂ ਹੋਇਆਂ ਬੋਲ ਗਏ। ਉਹ ਕੀ ਬੋਲ ਕੇ ਗਏ ਜਾਣ ਲੱਗਿਆ? ਅੱਜ ਵੀ ਜਾ ਕੇ ਪੜੋ, ਦਰਸ਼ਨ ਕਰੋ, ਲਿਖੀਆਂ ਹੋਈਆਂ ਨੇ ਜੋ ਗੁਰੂ ਅਰਜਨ ਦੇਵ ਜੀ ਜਾਣ ਲੱਗਿਆਂ ਬੋਲ ਗਏ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ,
ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆ।
ਇੱਕ ਵਾਰੀ ਤੁਸੀਂ ਬੋਲੋ ਸਾਰੇ ਕੋਲ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆ,
ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ,
ਗੁਰੂ ਨਾਨਕ ਕੀ
ਵਡਿਆਈ।
ਆ ਵਡਿਆਈ ਬੈਠੇ ਹੋ ਨਾ ਤੁਸੀਂ, ਇਹ ਗੁਰੂ ਨਾਨਕ ਦੀ ਵਡਿਆਈ ਹੈ। ਅੱਜ ਤੁਸੀਂ ਇੰਨੀ ਦੂਰ ਬੈਠ ਕੇ ਵੀ ਯਾਦ ਮਨਾ ਰਹੇ ਹੋ, ਗੁਰੂ ਨਾਨਕ ਦੀ ਵਡਿਆਈ ਹੈ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠਣਾ ਮਿਲਿਆ, ਇਹ ਵੀ ਗੁਰੂ ਨਾਨਕ ਦੀ ਵਡਿਆਈ ਹੈ। ਜੇ ਗੁਰਸਿੱਖ ਰਾਣੀਆਂ 'ਚ ਤੁਹਾਡਾ ਜਨਮ ਹੋਇਆ ਹੈ, ਇਹ ਵੀ ਗੁਰੂ ਨਾਨਕ ਦੀ ਵਡਿਆਈ ਹੈ। ਜੇ ਤੁਹਾਡੇ ਨਾਮ ਦੇ ਨਾਲ ਗੁਰੂ ਦਾ ਨਾਮ ਜੁੜਿਆ ਹੈ, ਇਹ ਵੀ ਗੁਰੂ ਨਾਨਕ ਦੀ ਵਡਿਆਈ ਹੈ। ਆਖੋ ਵਾਹਿਗੁਰੂ, ਆਖੋ
ਵਾਹਿਗੁਰੂ,
ਗੁਰੂ ਨਾਨਕ ਦੀ ਵਡਿਆਈ ਹੈ। ਫਿਰ ਸੱਚ ਦਾ ਸਿਰਜਣਹਾਰਾ ਕੌਣ ਹੈ? ਆਖੋ ਵਾਹਿਗੁਰੂ। ਆਓ ਸਾਰੇ ਸ਼ਬਦ ਬੋਲੀਏ।
ਅਰਜਨ ਸੱਚ ਸਿਰਜਣ ਹਾਰਾ, ਗੁਰ ਅਰਜਨ ਸੱਚ ਸਿਰਜਣ।
ਆਹ ਪੰਕਤੀ ਮੇਰਾ ਦਿਲ ਕਰਦਾ ਤਿੰਨ ਵਾਰੀ ਬੋਲੀ, ਪਹਿਲਾਂ ਦਾਸ, ਫਿਰ ਵੀਰ, ਫਿਰ ਪਹਿਲਾਂ।
ਗੁਰ ਅਰਜਨ ਸੱਚ ਸਿਰਜਣ,
ਅਲਖ ਨਿਰੰਜਨ ਆਖੀਐ, ਅਲਖ ਨਿਰੰਜਨ ਆਖੀਐ, ਅਕਾਲ ਅਜੋਨ ਅਕਾਲ ਅਪਾਰਾ, ਰਾਮ ਸੱਸ ਜੋਤ ਅਜੋ ਜੋਤ ਅਜੋਤ ਲੰਘ, ਪਰਮ ਜੋਤ ਪਰਮੇਸ਼ਰ ਪਿਆਰਾ, ਪਰਮ ਜੋਤ ਪਰਮੇਸ਼ਰ ਪਿਆਰਾ, ਪਰਮੇਸ਼ਰ ਜਗਮਗ ਜੋਤ ਨਿਰੰਤਰੀ, ਜਗ ਜੀਵਨ ਜਗ ਜੈ ਜੈਕਾਰਾ, ਜਗ ਜੀਵਨ ਜਗ ਜੈ ਜੈਕਾਰਾ, ਨਮਸਕਾਰ ਸੰਸਾਰ ਵਿੱਚ, ਨਮਸਕਾਰ ਸੰਸਾਰ ਵਿੱਚ, ਆਦਿ ਪੁਰਖ ਆਦੇਸ਼ ਉਧਾਰ, ਆਦੇਸ਼ ਉਧਾਰ, ਗੁਰੇ ਅਰਜਨ ਸੱਚ ਸਿਰਜਣ,
ਸੱਚ ਸਿਰਜਣ।
What?
ਸਾਰੇ ਪੰਜ ਵਾਰੀ ਬੋਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਇੱਕ ਬੇਨਤੀ ਕਿਹਾ ਦਾਸ ਚੰਦੋ ਇਸ ਪਾਸੇ ਤੁਰਿਆ ਸੀ, ਅੱਜ ਗੁਰਮੁਖਾਂ ਦੀ ਗੱਲ ਯਾਦ ਆ ਗਈ। ਕਹਿੰਦੇ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਸਵੇਰੇ ਪੰਜ ਵਾਰੀ ਉੱਚੀ ਬੋਲਿਆ ਕਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਖੋ ਇਹ ਜ਼ਰੂਰ ਬੋਲਿਆ ਕਰ, ਆਖੋ ਭਾਈ। ਅੱਜ ਮੈਂ ਤੁਹਾਨੂੰ ਵੀ ਬੇਨਤੀ ਕਰਕੇ ਜਾਵਾਂਗਾ, ਸਭ ਤੋਂ ਪਹਿਲਾਂ ਉੱਠਦਿਆਂ ਸਾਰ ਬੋਲੋ, ਮੂੰਹ 'ਚ ਕੁਛ ਨਾ ਬੋਲਿਓ, ਆਖੋ ਭਾਈ। ਸੌਂਦੇ ਵੀ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇਨ, ਆਖੋ ਵਾਹਿਗੁਰੂ। ਸੌਣ ਲੱਗੇ ਹਾਂ ਬੋਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਤੇ ਜਾਗਣ ਲੱਗੇ ਹਾਂ ਵੀ ਬੋਲੋ। ਸਭ ਤੋਂ ਪਹਿਲਾਂ ਕੀ ਬੋਲਿਆ ਕਰੋਗੇ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਸ ਤੋਂ ਬਾਅਦ ਫਿਰ ਆਖੋ ਵਾਹਿਗੁਰੂ। ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰੂ ਨਾਮ, ਨੇਤਰੀ ਸਤਿਗੁਰੂ ਦੇਖਣਾ, ਸਭਨੀ ਸੁਣਨਾ ਗੁਰਨਾਮ, ਆਖੋ ਇਤਨੀ ਸੇਵਾ ਪ੍ਰਵਾਨ ਕਰਨਾ। ਪਿੱਤਰ ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਲੇਖਾਂ ਭੁੱਲਾਂ ਲੇਖਾਂ ਤੁਟੀਆਂ ਹੋਈਆਂ ਹੁੰਦੀਆਂ ਬਖਸ਼ ਲੈਣ, ਅਗਵਾ ਸਿਰਦਾਸ ਕ੍ਰਿਸ਼ਨਾ ਚੀਜ਼ ਨੂੰ ਸਮਰਥ ਬਖਸ਼ਿਸ਼ ਕਰੇ, ਕਈ ਗੁਰ ਪਿਆਰੇ ਮਾਇਆ ਪੇਟ ਕਰਕੇ ਨਾਮ ਦਾਨ ਬਖਸ਼ੇ, ਜਿੱਥੇ ਮਾਇਆ ਯੋਗ ਸਮਝਣਾ ਵਰਤ ਰਹੇ ਹਨ। ਕੱਲ੍ਹ ਦਾ ਸਬਜੈਕਟ ਹੋਏਗਾ ਧੰਨ ਧੰਨ ਬਾਬਾ ਬੁੱਢਾ ਜੀ ਦੇ ਜੀਵਨ 'ਤੇ ਸਮੇਂ ਸਿਰ ਪਹੁੰਚਣ ਦਾ ਯਤਨ ਕਰਨਾ, ਆਖੋ ਵਾਹਿਗੁਰੂ। ਆਓ ਕੁਲ ਚੁੱਪ ਮਾਫ ਕਰਨਾ, ਆਨੰਦ ਸਾਹਿਬ ਜੀ ਦਾ ਪਾਠ ਤੇ ਸਮਾਪਤ।
ਰਾਮ ਕਲੀ ਮਹਿਲ ਜਾਤੀ ਜਾਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ
ਜਗਿਆਰੀਆਂ ਗੁਣਿਆ